ਨਾ ਦਿਨੇ ਸੌਣਾ ਨਾ ਰਾਤ ਨੂੰ ਸੌਣਾ, ਜਿਹੜੇ ਇੱਕ ਵਾਰੀ ਕੱਪੜਾ ਸਰੋਪਾ ਸਿਰ ਤੇ ਬੰਨ ਲਿਆ ਮੁੜ ਨਹੀਂ ਆਪਣੇ ਲਾਇਆ, ਰੱਸੀ ਨਾਲ ਕਸ ਲੈਣਾ ਬਈ ਗੁਰੂ ਦਾ ਦਿੱਤਾ ਹੋਇਆ ਸੀਸ ਤੋਂ ਨਹੀਂ ਮੈਂ ਲਾਉਣਾ। ਸੋ ਇਸ ਤਰ੍ਹਾਂ ਸੇਵਾ ਕਰਦੇ ਕਰਦੇ ਸਰੀਰ ਕ੍ਰਿਸ਼ ਹੋ ਗਿਆ। ਅੱਜ ਗੁਰੂ ਮਹਾਰਾਜ ਨੇ, ਕਿਉਂਕਿ ਸਕੂਲ ਹੈ ਆਪਣੇ ਕੋਲ, ਜਦ ਬੱਚਾ ਪੜ੍ਹ ਜਾਂਦਾ ਫਿਰ ਟੀਚਰ ਉਹਦਾ ਇਮਤਿਹਾਨ ਲੈਂਦੇ, ਜੇ ਪਾਸ ਹੋ ਜਾਵੇ ਅਗਲੀ ਜਮਾਤ ਚ ਕਰਦੇ, ਜਦੋਂ ਰਿਸਰਚ ਮੁੱਕ ਜਾਂਦੀ ਹੈ ਤਾਂ ਫਿਰ 8-9 ਪ੍ਰੋਫੈਸਰ ਆਉਂਦੇ ਨੇ, ਉਹ ਆ ਕੇ ਫਿਰ ਸਵਾਲ ਕਰਦੇ ਨੇ ਤੇ PhD ਦੀ ਡਿਗਰੀ ਦਿੰਦੇ ਨੇ, ਵੱਡੀ ਤੇ ਵੱਡੀ ਡਿਗਰੀ ਦਿੰਦੇ ਨੇ, ਜਿੱਡੀ ਬੜੀ ਡਿਗਰੀ ਓਡਾ ਹੀ ਹਾਰਡ ਟੈਸਟ। ਸੋ ਅੱਜ ਗੁਰੂ ਮਹਾਰਾਜ ਨੇ ਐਸੀ ਕਸਵੱਟੀ ਲਾਈ ਕਿ ਹਨੇਰੀ ਚੱਲ ਰਹੀ ਹੈ, ਚੱਖੜ ਚੱਲਦਾ, ਬਾਰਿਸ਼ ਹੋ ਰਹੀ ਹੈ, ਮੀਂਹ ਪੈ ਰਿਹਾ, ਬੱਦਲ ਹੋਏ ਹੋਏ ਨੇ ਤੇ ਰਸਤਾ ਨਜ਼ਰ ਨਹੀਂ ਆਉਂਦਾ। ਇਹ ਕਸਵੱਟੀ ਹੁੰਦੀ ਹੈ, ਕਸਵੱਟੀ ਜਦ ਮਹਾਤਮਾ ਲਾਉਂਦੇ ਨੇ ਉਸ ਵੇਲੇ ਜਿਹੜਾ ਤਾਂ ਹੁੰਦਾ ਪੂਰਾ, ਉਹ ਤਾਂ ਸਹਿ ਜਾਂਦਾ, ਜਿਹੜਾ ਅਧੂਰਾ ਹੁੰਦਾ ਨੱਠ ਜਾਂਦਾ, ਉਹ ਫੇਲ ਹੋ ਜਾਇਆ ਕਰਦਾ। ਪਾਸ ਹੋਈ ਹੁੰਦਾ ਜਿਹਨੇ ਜੀਵਨ ਮ੍ਰਿਤਕ ਹੋ ਕੇ ਦੇਖ ਲਿਆ, ਦੂਆ ਜਿਹੜਾ ਜਿਉਂਦਾ ਉਹ ਫੇਲ ਹੀ ਹੋਏਗਾ, ਉਹ ਨਹੀਂ ਪਾਸ ਹੋ ਸਕਦਾ। ਇਸ ਤਰ੍ਹਾਂ ਬਾਣੀ ਦੇ ਅੰਦਰ ਆਉਂਦਾ,
ਜਦੋਂ ਲੱਗਦੀ ਹੈ ਰਾਮ ਕਸਾਟੀ, ਪਾਸ ਹੁੰਦੇ ਮਾਰੇ ਜੀਵੜੇ, ਲੱਗਦੀ ਹੈ ਰਾਮ ਕਸਾਟੀ, ਪਾਸ ਹੁੰਦੇ ਮਾਰੇ ਜੀਵੜੇ,
ਸੇਵਾ ਕਰਦਾ ਉਹ ਕਸੌਟੀ ਨਹੀਂ ਸਹਿ ਸਕਿਆ ਕਰਦਾ। ਜਿਹਨੇ ਆਪਣਾ ਆਪ ਸਭ ਕੁਛ ਗੁਰੂ ਤੋਂ ਵਾਰ ਦਿੱਤਾ ਉਹ ਪਾਸ ਹੋ ਜਾਇਆ ਕਰਦਾ। ਰਾਮ ਕਸੌਟੀ ਸੋ ਸਹੇ ਜੋ ਮਰਜੀ ਵਾਲੇ। ਬਾਬਾ ਫਰੀਦ ਜੀ ਬੜੀ ਆਪਨੇ ਇੱਕ ਹੋਰ ਤਪੱਸਿਆ ਕਰੀ, ਸਾਡੇ ਲਈ ਬੜਾ ਵੱਡਾ ਸਬਕ ਹੈ, ਭਾਵੇਂ ਗੁਰੂ ਮਹਾਰਾਜ ਨੇ ਤਪੱਸਿਆ ਤੋਂ ਸਾਨੂੰ ਵਰਜ ਦਿੱਤਾ, ਬਈ ਨਹੀਂ ਸੁਖਾਲਾ ਰਸਤਾ ਸ਼ਬਦ ਸੁਰਤ ਦੇ ਮਾਰਗ ਦਾ ਹੈ, ਸਰੀਰ ਨੂੰ ਦੁੱਖ ਨਾ ਦਿਓ, ਇਹਨੂੰ ਸੰਭਾਲੋ, ਕਿਉਂਕਿ ਪਰਮੇਸ਼ਰ ਨੇ ਬਹੁਤ ਕੀਮਤੀ ਚੀਜ਼ ਦਿੱਤੀ ਹੈ। ਪਰ ਫਿਰ ਉਸ ਵੇਲੇ ਦੇ ਰਿਵਾਜ ਦੇ ਮੁਤਾਬਕ ਬਾਬਾ ਫਰੀਦ 12 ਸਾਲ ਤਪ ਕਰਨ ਤੋਂ ਬਾਅਦ ਘਰ ਜਾਂਦਾ। ਮਾਂ ਨੇ ਦੇਖਿਆ ਵੀ ਅਜੇ ਤਾਂ ਇਹਦਾ ਬਣਿਆ ਹੀ ਕੁਛ ਨਹੀਂ, ਕੇਵਲ ਸ਼ਕਤੀ ਆਈ ਹੈ, ਮਰ ਜਾਓ ਚਿੜੀਓ, ਜੀ ਪੋ ਚਿੜੀਓ। ਕਹਿੰਦੀ ਫਰੀਦਾ ਅਜੇ ਦਿੱਲੀ ਬੜੀ ਦੂਰ ਹੈ, ਅਜੇ ਨਹੀਂ ਤੇਰਾ ਕੁਛ ਵੀ ਬਣਿਆ, ਇਹ ਤਾਂ ਰਿੱਧੀ ਸਿੱਧੀ ਤੈਨੂੰ ਫੁਰੀ ਹੈ, ਹੋਰ ਕੁਛ ਨਹੀਂ ਹੈ, ਜਾ ਤਪ ਕਰ। ਦੂਜੀ ਵਾਰੀ ਹੋਰ ਤਪ ਕਰਦਾ ਬਣ ਦੇ ਅੰਦਰ, ਪੁੱਠਾ ਲੜਕਦਾ। ਉਹਦੇ ਬਾਅਦ ਬਹੁਤ ਕ੍ਰਿਸ ਹੋ ਗਿਆ, ਹੱਡੀਆਂ ਦਾ ਢਾਂਚਾ ਹੀ ਰਹਿ ਗਿਆ। ਉਸ ਵੇਲੇ ਇੱਕ ਦਿਨ ਉਦਾਸ ਹੋ ਕੇ ਮਨ ਵਿੱਚ ਖਿਆਲ ਕਰਦਾ, ਮਨਾ ਸਰੀਰ ਤਾਂ ਕਰਿਆ ਹੀ ਨਾ ਤੇ ਕੁਛ ਵੀ ਨਹੀਂ, ਇਹ ਤਾਂ ਮੂਠੀ ਬਣ ਗਿਆ ਹੱਡਾਂ ਦੀ, ਤੇ ਅਜੇ ਤਾਂ ਪਰਮੇਸ਼ਰ ਵੀ ਨਹੀਂ ਮੈਨੂੰ ਮਿਲਿਆ।
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਰੱਬ ਵਾਲਿਆ।
ਵੀ ਦੂਰ ਹੋ ਗਿਆ, ਗਾਵਾਂ ਨੇ ਮੁਰਦਾ ਸਮਝ ਕੇ ਮਾਸ ਖਾ ਲਿਆ, ਇਹ ਦੇਖਣ ਵਾਸਤੇ ਵੀ ਸੱਚਮੁੱਚ ਇਹ ਮਰਿਆ। ਇੱਕ ਕਾਂ ਉੱਠਿਆ, ਉੱਠ ਕੇ ਜਾ ਕੇ ਮੱਥੇ ਤੇ ਬੈਠ ਕੇ ਜਦ ਚੁੰਝ ਮਾਰਨ ਲੱਗਿਆ ਅੱਖ ਚ, ਫਰੀਦ ਨੇ ਹੱਥ ਹਿਲਾਤਾ, ਕਹਿੰਦਾ ਦੇਖ ਵੀਰਾ ਤੈਂ ਮੇਰਾ ਮਾਸ ਲੱਤਾਂ ਦਾ ਖਾ ਲਿਆ, ਮੈਂ ਨਹੀਂ ਕਿਹਾ, ਪਰ ਹੁਣ ਤੂੰ ਤਾਂ ਅੱਖ ਨੂੰ ਇਹ ਖਾਣ ਲੱਗਿਆ ਜਿਹਦੇ ਨਾਲ ਮੈਂ ਰੱਬ ਦੇਖਣਾ, ਜੇ ਤੂੰ ਇਹੀ ਖਾ ਲਈ ਤਾਂ ਮੈਂ ਕਾਹਦੇ ਨਾਲ ਦਰਸ਼ਨ ਕਰੂੰਗਾ, ਬੇਨਤੀ ਕਰਦਾ।
ਮੈਨੂੰ ਫਿਰ ਦੇਖਣ ਦੀ ਆਸ, ਮੈਨੂੰ ਫਿਰ ਦੇਖਣ।
ਅਸੀਂ ਘੋਰ ਤਪੱਸਿਆ ਕਰਦਾ ਲੇਕਿਨ ਪਰਮੇਸ਼ੁਰ ਨੀ ਮਿਲਿਆ ਕਿਉਂਕਿ ਜਿਸ ਥਾਂ ਦੇ ਉੱਤੇ ਪਰਮੇਸ਼ੁਰ ਦਾ ਵਾਸਾ ਉੱਥੇ ਦਾ ਟੋਲਦਾ ਨੀ ਸੀ ਜਿੱਥੇ ਉਹ ਨਹੀਂ ਦਰਸ਼ਨ ਆਉਣੇ ਉਹਨਾਂ ਥਾਵਾਂ ਤੇ ਟੋਲਦਾ ਫਿਰਦਾ ਸੀ ਆਵਾਜ਼ ਆਈ ਫਰੀਦਾ ਕਿਉਂ ਖਪਦਾ ਫਿਰਦਾ ਤਾਨਾ ਤਪਾਏ ਤਨੂਰ ਜਿਉਂ ਬਾਲਾਂ ਹੱਡ ਨਾ ਬਾਲ ਸਿਰ ਪੈਰੀ ਕਿਆ ਫੇਰਿਆ ਅੰਦਰ ਪਿਰੀ ਨਿਆ ਤੇਰੇ ਤਾਂ ਅੰਦਰ ਬੈਠਾ
ਪਿਆਰੇ ਜੀ
ਸਾਚਾ ਵਾਸਾ ਪੁਰਗਗਨ ਅੰਦਰ ਅਸਥਰ ਥਾਨ ਸਦਾ ਨਰਮਾਇਲ ਆਪੇ ਆਪ ਪਾਏਗਾ ਅੰਤਰ ਕੋਟ ਛੱਜੇ ਹਟ ਨਾਲੇ ਆਪੇ ਲੇਵੇ ਬਸ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਏਗਾ ਜਾਂ ਉਹ ਕਬਾੜ ਜਿਹੜੇ ਅੰਦਰ ਬੰਦਨੇ ਅਗਿਆਨ ਦੇ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸ਼ਾ ਪੱਟ ਜੜੇ ਉਹਨਾਂ ਦੀ ਚਾਬੀ ਗੁਰੂ ਕੋਲੋਂ ਮਿਲੇਗੀ ਮੁਰਸ਼ਦੇ ਕਾਮਲ ਦੀ ਤਲਾਸ਼ ਕਰ ਬਖਤਿਆਰ ਕਾਕੀ ਕੋਲ ਅਜਮੇਰ ਸ਼ਰੀਫ ਦੇ ਵਿੱਚ ਬਾਬਾ ਫਰੀਦ ਆ ਜਾਂਦਾ ਤੇ ਮਰੀਦਾਂ ਵਿੱਚ ਟੈਸਟ ਲੈਣ ਤੋਂ ਬਾਅਦ ਦਾਖਲ ਕਰ ਲਿਆ ਸੇਵਾ ਦੱਸ ਦਿੱਤੀ 14 ਸਾਲ ਲਗਾਤਾਰ ਸੇਵਾ ਕਰੀ ਜਾਂਦਾ ਇਹ ਤਾਂ ਮੌਜ ਹੁੰਦੀ ਹੈ ਮੁਰਸ਼ਦ ਦੀ ਕਿਸੇ ਨੂੰ ਬੁਲਾਵੇ ਚਾਹੇ ਨਾ ਬੁਲਾਵੇ 14 ਸਾਲ ਫਰੀਦ ਨਾਲ ਗੱਲੇ ਨਹੀਂ ਕਰੀ ਐਨ ਥੱਲੇ ਲਾ ਤਾ ਬਿਲਕੁਲ ਮਿਲ ਤੇ ਲਿਆ ਤਾ ਅੱਜ ਕਸਵੱਟੀ ਲੱਗ ਜਾਂਦੀ ਹੈ ਸਰਦੀ ਦਾ ਮਹੀਨਾ ਤੇ ਛਾਛੜੇ ਦਾ ਮੀਂਹ ਪੈਂਦਾ ਹਵਾ ਬਹੁਤ ਫਰਾਟੇ ਮਾਰ ਮਾਰ ਕੇ ਬੋਲਦੀ ਹੈ ਐਡੇ ਜ਼ੋਰ ਦੀ ਹਵਾ ਕਿ ਬਰਾਂਡੇ ਵਿੱਚ ਜਿੱਥੇ ਅੱਗ ਦੱਬੀ ਹੋਈ ਸੀ ਉੱਥੇ ਪਾਣੀ ਆ ਜਾਂਦਾ ਉਹ ਪਾਣੀ ਨੇ ਅੱਗ ਬੁਝਾ ਦਿੱਤੀ ਬਾਬਾ ਫਰੀਦ 1 ਵਜੇ ਉੱਠ ਕੇ ਪਾਣੀ ਗਰਮ ਕਰਿਆ ਕਰਦਾ ਸੀ ਤੇ ਫਿਰ ਮੁਰਸ਼ਦ ਦਾ ਇਸ਼ਨਾਨ ਕਰਾਇਆ ਤਾ ਜਦ ਹੱਥ ਮਾਰਿਆ ਉਹ ਗਿੱਲੀ ਸੋ ਹੱਥ ਨੂੰ ਪੈਰਾਂ ਥੱਲੋਂ ਮਿੱਟੀ ਨਿਕਲੀ ਉਹ ਮਨਾ 12 ਸਾਲ ਪਹਿਲਾਂ 12 ਸਾਲ ਫੇਰ 14 ਸਾਲ ਇਹ ਅੱਜ ਜੇ ਮੈਂ ਨੇਮ ਤੋਂ ਖੁੰਝ ਗਿਆ ਤਾਂ 38 ਸਾਲ ਦੀ ਮਿਹਨਤ ਮੇਰੀ ਜਾਇਆ ਹੋ ਜਾਏਗੀ ਉਸ ਵੇਲੇ ਫਰੀਦ ਨੇ ਇਰਾਦਾ ਕਰਿਆ ਸ਼ਹਿਰ ਵੱਲ ਨੂੰ ਚੱਲ ਪੈਂਦਾ ਕੰਬਲੀ ਦੀ ਬੁੱਕਲ ਮਾਰ ਲੈਂਦਾ ਤੇ ਜੋ ਸਿੱਜੋ ਕੰਬਲੀ ਯੈਲੋ ਵਰਸਾ ਮਿਉ ਜਾਏ ਮਿਲਾ ਤੈਨੂੰ ਸੱਜਣਾ ਮੇਰਾ ਟੁੱਟੇ ਨਾ ਹੀ ਉੱਥੇ ਸ਼ਹਿਰ ਦੇ ਅੰਦਰ ਜਾਂਦਾ ਤਾਂ ਕੀ ਦੇਖਦਾ ਸਾਰਾ ਸ਼ਹਿਰ ਨੀਂਦ ਦੇ ਵਿੱਚ ਮਸਤ ਪਿਆ ਕੋਈ ਨਹੀਂ ਜਾਗ ਰਿਹਾ ਕੋਈ ਆਵਾਜ਼ ਨਹੀਂ ਆ ਰਹੀ ਤੇ ਅਖੀਰ ਚੱਲਦੇ ਚੱਲਦੇ ਇੱਕ ਦਰਵਾਜ਼ੇ ਦੇ ਵਿੱਚੋਂ ਚੀਠਾਂ ਚੋਂ ਰੋਸ਼ਨੀ ਨਜ਼ਰ ਆਈ ਉੱਥੇ ਜਾ ਕੇ ਦਸਤਕ ਦਿੱਤੀ ਅੰਦਰੋਂ ਆਵਾਜ਼ ਆਈ ਕੌਣ ਕਹਿਣ ਲੱਗਿਆ ਮੈਂ ਫਰੀਦ ਪੀਰ ਜੀ ਦਾ ਮਰੀਦ ਅੰਦਰੋਂ ਹੀ ਆਵਾਜ਼ ਆਈ ਫਰੀਦਾ ਇਹ ਜਿੱਥੇ ਤੂੰ ਆ ਗਿਆ ਇਹ ਗਲਤ ਥਾਂ ਹੈ, ਇਸ ਥਾਂ ਦੇ ਉੱਤੇ ਤਾਂ ਸੇਜ ਸੋਹਣੀ ਚੰਦਨ ਚੋਹਾ ਨਰਕ ਘੋਰਕਾ ਦੁਆਰਾ, ਇੱਥੋਂ ਤਾਂ ਨਰਕਾਂ ਦਾ ਟਿਕਟ ਮਿਲਦਾ, ਤੂੰ ਐ ਪੀਰ ਫਕੀਰ, ਇੱਥੇ ਫਕੀਰਾਂ ਫਕੀਰਾਂ ਦਾ ਥਾਂ ਨੀ, ਜਿਨ੍ਹਾਂ ਨੇ ਨਰਕਾਂ ਚ ਡੁੱਬਣਾ ਉਹਨਾਂ ਦਾ ਥਾਂ, ਤੂੰ ਬੇਸ਼ਮਾ ਦੇ ਦੁਆਰੇ ਖੜਾ। ਉਸ ਵੇਲੇ ਕਹਿਣ ਲੱਗੇ ਵੀ ਬਾ ਮੇਰੀ ਬੇਨਤੀ ਦਾ ਸੁਣ, ਮੇਰੀ ਆਜ਼ਤ ਦਾ ਸੁਣ। ਬੜੇ ਕ੍ਰੋਧ ਦੇ ਨਾਲ ਦਰਵਾਜ਼ੇ ਦੇ ਨੇੜੇ ਆ ਗਈ, ਕਹਿੰਦਾ ਤੁਸੀਂ ਦਰਵਾਜ਼ਾ ਖੋਲੋ, ਮੈਂ ਇੱਕ ਬੇਨਤੀ ਕਰਨੀ। ਅੱਜ ਮੇਰੇ ਪੀਰ ਦੇ ਇਸ਼ਨਾਨ ਦਾ ਵਕਤ ਹੋਣ ਵਾਲਾ ਹੈ ਅਤੇ ਮੇਰੇ ਅੱਗ ਜਿਹੜੀ ਸੀ ਸਾਡੀ ਬੁਝ ਗਈ, ਅਤੇ ਤੂੰ ਕਿਰਪਾ ਕਰ, ਕਿਰਪਾ ਕਰਕੇ ਮੈਨੂੰ ਅੱਗ ਦੇ ਦੇ ਤਾਂ ਕਿ ਮੈਂ ਜਾ ਕੇ ਆਪਣੇ ਪੀਰ ਦੀ ਸੇਵਾ ਚੋਂ ਗਫਲਤ ਨਾ ਕਰ ਲਾਂ, ਪੂਰਾ ਉਤਰ ਜਾਵਾਂ। ਕਹਿਣ ਲੱਗੀ ਫਰੀਦਾ ਬੜਾ ਪਿਆਰ ਹੈ ਤੇਰਾ ਪੀਰ ਨਾਲ, ਜੇ ਇੰਨਾ ਹੀ ਪਿਆਰ ਹੈ ਤਾਂ ਫਿਰ ਅੱਗ ਦੀ ਕੀਮਤ ਦੇਣੀ ਪਏਗੀ। ਬੀਬਾ ਤਨ ਗੰਦਗੀ ਕੀ ਕੋਰੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ, ਦੱਸ ਤੈਨੂੰ ਕੀ ਚਾਹੀਦਾ। ਕਹਿੰਦੀ ਮੈਂ ਸਿਰ ਨਹੀਂ ਮੰਗਦੀ, ਤੇਰੀ ਅੱਖ ਦਾ ਡੇਲਾ ਮੰਗਦੀ। ਫਰੀਦ ਅੱਗੇ ਕਰ ਦਿੰਦਾ, ਕਹਿੰਦੀ ਨਹੀਂ ਆਪੇ ਕੱਢ ਕੇ ਦੇ। ਉਂਗਲੀਆਂ ਪਾਈਆਂ, ਝਟਕਾ ਮਾਰਿਆ, ਡੇਲਾ ਕੱਢ ਕੇ ਫੜਾਤਾ, ਕੋਈ ਸਖਾਲੀ ਬਾਤ ਨਹੀਂ। ਡੇਲਾ ਵੀ ਜਿੰਦੇ ਪਲੇਟ ਵਿੱਚ ਰੱਖਤਾ, ਸਾਫਾ ਪਾ ਲਿਆ, ਪਾੜ ਕੇ ਅੱਖ ਦੇ ਉੱਤੇ ਬੰਨ ਲਿਆ, ਅੱਗ ਲੈ ਆਇਆ, ਲਿਆ ਕੇ ਕਿਵੇਂ ਪਾਣੀ ਗਰਮ ਕਰਿਆ, ਕਿਸ ਤਰ੍ਹਾਂ ਭਿੱਜਦਾ ਭਿੱਜਦਾ ਆਇਆ। ਇਸ਼ਨਾਨ ਕਰਾਉਣ ਤੋਂ ਬਾਅਦ ਕੋਈ ਵਚਨ ਨਹੀਂ ਕਹਿੰਦਾ, ਅੰਮ੍ਰਿਤ ਵੇਲਾ ਹੋਇਆ ਆ, ਦਿਨ ਚੜ ਗਿਆ। ਤਾਂ ਪੀਰ ਕਹਿਣ ਲੱਗਿਆ ਬਈ ਫਰੀਦ ਨੂੰ ਬੁਲਾਓ। ਕਿੱਥੇ ਹੈ ਫਰੀਦ? ਕਹਿੰਦਾ ਜੀ ਉਹ ਗੋਸ਼ੇ ਚ ਬੈਠਾ, ਕੋਨੇ ਚ। ਬੁਲਾ ਲਿਆ ਉਸਨੂੰ, ਤੇ ਬੁਲਾ ਕੇ ਕਹਿਣ ਲੱਗੇ ਫਰੀਦਾ ਅੱਖ ਬੰਨੀ ਹੈ ਬਈ? ਕਹਿੰਦਾ ਮਹਾਰਾਜ ਆਈ ਹੋਈ ਹੈ। ਕਹਿੰਦੇ ਫਰੀਦਾ ਆਈਆਂ ਹੋਈਆਂ ਅੱਖਾਂ ਨਹੀਂ ਬੰਨੀ ਦੀਆਂ, ਗਈਆਂ ਹੋਈਆਂ ਬੰਨੀ ਦੀਆਂ। ਖੋਲ ਦੇ ਪੱਟੀ। ਉਹ ਵੀ ਤਾਂ ਸਮਰੱਥ ਪੁਰਸ਼ ਸੀ, ਉਹ ਜਾਣੇ ਤਾਂ ਨਹੀਂ ਸੀਗਾ। ਸਾਬਤ ਅੱਖ ਵਿੱਚੋਂ ਹੈਰਾਨ ਹੋ ਗਿਆ। ਉਸ ਵੇਲੇ ਉੱਠ ਕੇ ਬ੍ਰਹਮ ਗਿਆਨ ਦੇ ਭੰਡਾਰੇ ਵੱਜਦੇ, ਇਹਨੂੰ ਕਸਵੱਟੀ ਕਹਿੰਦੇ ਨੇ। ਕਸਵੱਟੀ ਲਾਉਣ ਤੋਂ ਬਾਅਦ ਫੇਰ ਕੁਛ ਮਿਲਦਾ। ਇਹਨਾਂ ਦਾ ਹੀ ਤੀਸਰੇ ਥਾਂ ਚੇਲਾ ਨਿਜ਼ਾਮਉਦੀਨ ਔਲੀਆ, ਜਿਨ੍ਹਾਂ ਦਾ ਮਜ਼ਾਰ ਜਿੱਥੇ ਸਟੇਸ਼ਨ ਹੈ ਨਿਜ਼ਾਮਉਦੀਨ ਦਾ, ਉਸ ਥਾਂ ਤੇ ਹੈ। ਉਹਨਾਂ ਦਾ ਇੱਕ ਵਚਨ ਕਰਿਆ ਹੋਇਆ ਸੀ ਪਰਮ ਸੀ ਕਿ ਮੈਂ ਰਾਜਾ ਨਹੀਂ ਆਪਣੀ ਦਰਬਾਰ ਚ ਆਉਣ ਦੇਣਾ। ਸੱਤ ਰਾਜੇ ਉਸ ਵੇਲੇ ਬੜੇ ਰਾਜਿਆਂ ਨੇ, ਸ਼ਮਸ਼ਦੀਨ ਵਗੈਰਾ ਨੇ, ਬਲਬਲ ਨੇ ਕੋਸ਼ਿਸ਼ ਕਰੀ ਪਰ ਕੋਈ ਨਾ ਆ ਸਕਿਆ। ਉਹਨਾਂ ਦਾ ਇੱਕ ਮਰੀਦ ਸੀ ਜਿਸਦਾ ਨਾਮ ਮੀਰ ਖੁਸਰੋ ਸੀ। ਸੱਤ ਬਾਦਸ਼ਾਹੀਆਂ ਦੇ ਵਿੱਚ ਉਹ ਰਾਜ ਕਵੀ ਰਿਹਾ ਸੀ। ਬੜਾ ਉਹਨੂੰ ਇਨਾਮ ਕਰਾਮ ਮਿਲਦਾ ਸੀ, ਸੋਨੇ ਦੇ ਬਰਤਨ, ਬੜੇ ਬੜੇ ਗਲੀਚੇ, ਬੜੀਆਂ ਬੜੀਆਂ ਕੀਮਤੀ ਚੀਜ਼ਾਂ। ਜਦ ਉਹ ਰਿਟਾਇਰ ਹੋਇਆ, ਰਿਟਾਇਰ ਹੋ ਕੇ ਵਧਾਈਓ ਦੇ ਰਹਿਣ ਵਾਲਾ ਸੀਗਾ ਬਰੇਲੀ ਤੇ ਪਰੇ, ਤੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰੀ ਤਾਂ ਇੰਨਾ ਸਮਾਨ ਹੋਇਆ ਉਹਦੇ ਕੋਲ ਕਿ ਬੇਅੰਤ ਉੱਠ ਲੱਗੇ ਗਏ। ਕੀਮਤੀ ਸਮਾਨ ਲਈ ਜਾਂਦਾ, ਇੱਧਰ ਇਜਾਜ਼ਤ ਲੈ ਕੇ ਚੱਲਿਆ ਘਰ ਨੂੰ, ਤੇ ਪਿਛਲੇ ਜਦੇ ਹੀ ਇੱਕ ਵਧਾਈਓ ਤੋਂ ਲੋੜਵੰਦ ਆ ਗਿਆ ਕਿ ਕਹਿਣ ਲੱਗਿਆ ਪੀਰ ਜੀ ਮੇਰੀ ਲੜਕੀ ਦੀ ਸ਼ਾਦੀ ਹੈ, ਕੁਛ ਮੈਨੂੰ ਦੇਵੋ। ਕਹਿਣ ਲੱਗੇ ਦੇਖ ਪਿਆਰਿਆ, ਅਸੀਂ ਤਾਂ ਨਾ ਪੈਸਾ ਟਕਾ ਰੱਖਦੇ ਹੁੰਦੇ ਹਾਂ, ਆਹ ਸੇਵਾਦਾਰ ਰੱਖਦੇ ਨੇ, ਲੰਗਰ ਵਗੈਰਾ ਚਲਾਉਂਦੇ ਨੇ, ਤੇ ਮੈਂ ਤਾਂ ਕਦੇ ਹੱਥ ਨਹੀਂ ਲਾਇਆ, ਨਾ ਆਪਣੇ ਕੋਲ ਜੇਬ ਹੈ ਜਿਹਦੇ ਚ ਪੈਸੇ ਪਾਈਏ, ਤੇ ਤੂੰ ਐਂ ਕਰ ਜਿਹੜੀ ਚੜ੍ਹਤ ਆਊਗੀ ਉਹ ਲੈ। ਸੰਗਤ ਆਈ, ਕੁਛ ਐਸਾ ਹੋਇਆ ਕਿਸੇ ਨੇ ਨਾ ਪੈਸਾ ਚਾੜਿਆ, ਉਦਾਸ ਹੋ ਗਿਆ ਕਿ ਤੁਸੀਂ ਆਪਣੀ ਸ਼ਕਤੀ ਵਰਤ ਕੇ ਨਹੀਂ ਆ ਚੜ੍ਹ ਦਿੱਤਾ। ਜਦ ਬਹੁਤ ਕਿਹਾ ਉਹ ਕਹਿੰਦੇ ਐਂ ਕਰ ਸਾਡੇ ਕੋਲ ਤਾਂ ਕੁਛ ਨਹੀਂ ਆ, ਮੇਰੇ ਪੈਰੀਂ ਜੁੱਤੀ ਪਈ ਹੋਈ ਹੈ, ਲੈ ਜਾ ਆਨੇ ਦੁਆਨੀ ਦੀ ਵਿਕ ਜੂਗੀ ਹੈ। ਉਹਨੇ ਕਿਹਾ ਵੀ ਜੁੱਤੀ ਉਹ ਲੈ ਚੱਲਦੇ ਆ। ਉਹ ਜੁੱਤੀ ਲਈ ਜਾਂਦਾ ਤੇ ਅੱਗੇ ਇਸ ਨੂੰ ਮੀਰ ਖੁਸਰੋ ਦਾ ਕਾਫਲਾ ਮਿਲ ਗਿਆ। ਪਤਾ ਲੱਗਿਆ ਵੀ ਇਹ ਵੀ ਵਧਾਈਓ ਨੂੰ ਜਾ ਰਹੇ ਨੇ, ਮੈਂ ਵੀ ਜਾਣਾ। ਇੱਕ ਦਿਨ ਮੌਕਾ ਪਾ ਕੇ ਖੁਸਰੋ ਨੂੰ ਕਹਿਣ ਲੱਗਿਆ, ਕਹਿੰਦਾ ਵੀ ਆ ਜਿਹੜਾ ਪੀਰ ਹੈ ਨਾ ਬੜਾ ਚਲਾਕ ਹੈ, ਜਿਹੜਾ ਨਿਜ਼ਾਮਉਦੀਨ ਹੈ, ਉਹ ਸੁਣਦੀ ਸਾਰ ਉਹਦੇ ਐਂ ਹੋ ਗਿਆ ਵੀ ਜਿਵੇਂ ਕਿਸੇ ਨੇ ਬੜਾ ਭਾਰਾ ਪੱਥਰ ਉਹਦੇ ਸਿਰ ਚ ਮਾਰਿਆ ਹੋਵੇ, ਕਿਉਂਕਿ ਉਹਦਾ ਤਾਂ ਪੀਰ ਸੀ, ਪੀਰ ਦੀ ਨਿੰਦਿਆ ਕਿਵੇਂ ਸੁਣ ਲੈਂਦਾ। ਕਿਹਾ ਤੈਨੂੰ ਕੀ ਤਕਲੀਫ ਹੋਈ ਹੈ? ਉਹ ਕਹਿੰਦਾ ਮੈਂ ਗਿਆ ਸੀ, ਆ ਜੁੱਤੀ ਮੇਰੇ ਹਿੱਸੇ ਆਈ ਹੈ, ਪੈਸਾ ਨਹੀਂ ਕੋਈ ਜਿਹਦੇ ਤੋਂ। ਖੁਸਰੋ ਕਹਿੰਦਾ ਤੈਨੂੰ ਪਤਾ ਇਹਦੀ ਕਿੰਨੀ ਕੀਮਤ ਹੈ, ਤੂੰ ਜਾਣਦਾ ਇਹਦੀ ਕੀਮਤ ਕਿੰਨੀ ਹੈ? ਕਹਿੰਦਾ ਤੂੰ ਜਾਣਦਾ? ਕਹਿੰਦਾ ਮੈਂ ਜਾਣਦਾ ਵੀ ਇਹਦੀ ਕੀਮਤ ਹੈ ਹੀ ਨਹੀਂ, ਬੇਕੀਮਤੀ ਚੀਜ਼ ਹੈ ਪੀਰ ਦਾ, ਪੀਰ ਦੀ ਜੁੱਤੀ। ਕਹਿੰਦਾ ਐਂ ਕਰ ਆਹ ਜੋੜਾ ਮੈਨੂੰ ਦੇ ਦੇ, ਤੇ ਸਾਰੀ ਜ਼ਿੰਦਗੀ ਦੀ ਕਮਾਈ ਸੱਤ ਬਾਦਸ਼ਾਹਾਂ ਦੇ ਕੋਲ ਮੈਂ ਰਿਹਾ ਹੋਇਆ, ਆਹ ਸੈਂਕੜੇ ਉੱਠ ਭਰੇ ਹੋਏ ਨੇ ਤੋਹਫ਼ਿਆਂ ਦੇ ਨਾਲ, ਇਹ ਸਾਰੇ ਲੈ ਲੈ ਤੇ ਮੇਰੇ ਤੇ ਤਰਸ ਕਰਕੇ ਮੈਨੂੰ ਜੁੱਤੀ ਦੇ ਦੇ, ਕਿਉਂਕਿ ਮੈਂ ਪੂਰਾ ਮੁੱਲ ਨਹੀਂ ਦੇ ਰਿਹਾ। ਸਾਰੀ ਜ਼ਿੰਦਗੀ ਦੀ ਕਮਾਈ ਉਹਦੇ ਹਵਾਲੇ ਕਰਕੇ ਉਸ ਵੇਲੇ ਵਾਪਸ ਆ ਜਾਂਦਾ ਪੀਰ ਦੇ ਆ ਕੇ, ਉਹਨੇ ਸਿਜਦਾ ਕਰਿਆ। ਪੀਰ ਕਹਿਣ ਲੱਗਿਆ ਖੁਸਰੋ ਤੂੰ ਤਾਂ ਚਲਿਆ ਗਿਆ ਸੀ। ਕਹਿੰਦਾ ਪਾਤਸ਼ਾਹ ਤੂੰ ਬੜਾ ਦਿਆਲੂ ਹੈ, ਤੈਂ ਮੇਰੇ ਤੇ ਕਿਰਪਾ ਕਰੀ, ਆਪਣਾ ਜੋੜਾ ਭੇਜ ਕੇ ਮੈਨੂੰ ਵਾਪਸ ਬੁਲਾ ਲਿਆ। ਉੱਥੇ ਰਹਿੰਦੇ ਨੇ ਤੇ ਉਹਦੇ 32 ਚੇਲੇ ਇੱਕੋ ਜਿਹੇ ਸੀ। ਅੱਜ ਉਹਨੇ ਮਨ ਵਿੱਚ ਠਾਣਿਆ ਕਿ ਅੱਜ ਇਮਤਿਹਾਨ ਲਈਏ ਇਹਨਾਂ ਦਾ। ਉਹ ਜਿੱਥੇ ਬੇਸ਼ਵਾਵਾਂ ਦਾ ਬਾਜ਼ਾਰ, ਜਿਹਨੂੰ ਅਸੀਂ ਕਹਿੰਦੇ ਹਾਂ ਅਧਰਮ ਦਾ ਬਾਜ਼ਾਰ, ਅਧਰਮਪੁਰਾ, ਧਰਮਪੁਰਾ ਨਹੀਂ ਹੁੰਦਾ, ਅਧਰਮਪੁਰਾ ਹੁੰਦਾ, ਉੱਥੇ ਚਲਿਆ ਗਿਆ। ਤੇ ਜਿਹੜੇ ਚੇਲੇ ਸੀ ਹੈਰਾਨ ਹੋਣ ਲੱਗੇ ਵੀ ਪੀਰ ਕਦੇ ਸਾਰੀ ਜ਼ਿੰਦਗੀ ਸ਼ਹਿਰ ਨਹੀਂ ਆਇਆ, ਜੇ ਆਇਆ ਤਾਂ ਅੱਜ ਬੇਸਵਾਂ ਦੇ ਆ ਵੜਿਆ। ਉਹ ਇਕੱਲੇ ਇਕੱਲੇ ਦੇਖਦਾ ਜਾਂਦਾ, ਇੱਕ ਥਾਂ ਦੇ ਬੇਸਵਾ ਦੇਖ ਕੇ ਉੱਪਰ ਚੜ ਗਿਆ, ਪੌੜੀਆਂ ਤੇ ਚੜਿਆ ਤੇ ਕੋਲ ਚਲਿਆ ਗਿਆ, ਜਾ ਕੇ ਨਿਗਾਹ ਕੀਤੀ। ਨਿਗਾਹ ਕਰਨ ਦੀ ਦੇਰ ਸੀ, ਸਾਰੇ ਪਾਪ ਕੱਢ ਦਿੱਤੇ ਅੰਦਰ, ਦਰਵੇਸ਼ ਬਣਾ ਦਿੱਤੀ। ਬੇਟੀ ਮੈਨੂੰ ਇੱਕ ਤੇਰੇ ਥਾਈ ਬੜਾ ਜ਼ਬਰਦਸਤ ਕੰਮ ਹੈ, ਮੇਰੀ ਮਦਦ ਕਰੇਗੀ? ਕਹਿੰਦੇ ਦੱਸੋ ਪੀਰ ਜੀ। ਕਹਿੰਦੇ ਆ 30-32 ਚੇਲੇ ਮੇਰੇ ਮਗਰ ਨੇ ਮਰੀਦ, ਇਹਨਾਂ ਨੂੰ ਨਠਾ ਸਕਦੀਆਂ, ਕੋਈ ਐਸਾ ਡਰਾਮਾ ਕਰ ਜਿਹਦੇ ਨਾਲ ਇਹ ਸ਼ਰਧਕ ਹੋ ਜਾਣ ਤੇ ਦੌੜ ਜਾਣ। ਉਸ ਵੇਲੇ ਉਹਨੇ ਐਸਾ ਡਰਾਮਾ ਕਰਿਆ ਕਿ ਬਾਰ ਬਾਰ ਸੁਣਾ ਕੇ ਕਹੇ, ਨੌਕਰਾਂ ਨੂੰ ਸਮਝਾਤਾ ਕਿ ਕਹੀ ਜਾਓ ਪੀਰ ਜੀ ਨੇ ਹੁਣ ਫਲਾਣੀ ਸ਼ਰਾਬ ਮੰਗੀ ਹੈ, ਹੁਣ ਫਲਾਣੀ ਮੰਗੀ ਹੈ, ਫਲਾਣਾ ਗੋਸ਼ਤ ਮੰਗਿਆ, ਤੇ ਪੀਰ ਜੀ ਇੱਥੇ ਹੀ ਰਹਿਣਗੇ। ਅਈਆਂ ਜਿਹੀਆਂ ਗੱਲਾਂ ਜਾਂ ਚੇਲਿਆਂ ਨੇ ਸੁਣਿਆ, ਉਹਨੇ ਕਿਹਾ ਓਏ ਪੀਰ ਪਹਿਲੀ ਵਾਰੀ ਆਉਂਦਾ ਹੀ ਭਟਕ ਗਿਆ। ਉਸ ਵੇਲੇ ਖਿਸਕਣੇ ਸ਼ੁਰੂ ਹੋ ਗਏ, ਦੋ ਦੋ ਜਾਣ ਲੱਗ ਗਏ। ਤੜਕਾ ਜਦ ਹੋਇਆ ਤਾਂ ਉਸ ਵੇਲੇ ਤੱਕ 30 ਚਲੇ ਗਏ, 2 ਰਹਿ ਗਏ, ਖੁਸਰੋ ਰਹਿ ਗਿਆ, ਇੱਕ ਹੋਰ ਰਹਿ ਗਿਆ। ਖਬਰ ਦਿੱਤੀ ਬੀਬੀ ਨੇ ਜਾ ਕੇ ਕਿ ਪੀਰ ਜੀ ਬਾਕੀ ਤਾਂ ਹੋ ਗਏ, 2 ਰਹਿੰਦੇ ਨੇ। ਕਹਿੰਦੇ ਇਹਨਾਂ ਨੂੰ ਵੀ ਨਸਾਓ। ਉਸ ਵੇਲੇ ਡੰਡੇ ਲੈ ਲਏ ਉਹਦੇ ਨੌਕਰਾਂ ਨੇ, ਕਹਿੰਦੇ ਜਾਂਦੇ ਹੋ ਇਸ ਤਰ੍ਹਾਂ ਕਿ ਦੂਜੀ ਤਰ੍ਹਾਂ ਜਾਵਾਂਗੇ। ਉਹ ਕੁੱਟਣੇ ਸ਼ੁਰੂ ਕਰ ਦਿੱਤੇ। ਖੁਸਰੋ ਤਾਂ ਉੱਥੇ ਹੀ ਬੈਠ ਗਿਆ, ਦੂਸਰਾ ਨੱਠ ਗਿਆ। ਕਹਿੰਦੇ ਹਿਲ, ਕਹਿੰਦਾ ਮੈਂ ਤਾਂ ਮਰ ਜਾਣਾ ਇੱਥੇ ਹੀ, ਮੈਂ ਨਹੀਂ ਜਾਣਾ ਕਿਤੇ ਵੀ। ਉਸ ਵੇਲੇ ਦੱਸਿਆ ਕਿ ਮਹਾਰਾਜ ਹੋਰ ਨੱਠ ਕੇ ਇੱਕ ਰਹਿ ਗਿਆ। ਕਹਿੰਦੇ ਇਹਨੂੰ ਵੀ ਸਟੋ ਘੜੀਸ ਗਏ। ਉਹ 2-3 ਜਣਿਆਂ ਨੇ ਫੜ ਲਿਆ ਪੈਰਾਂ ਤੋਂ, ਘੜੀਸੀ ਰਹਿ ਗਏ, 200 ਵੱਜ ਕੇ ਜਾ ਕੇ ਸਿੱਟਿਆ। ਉਹ ਆ ਗਏ ਅੰਦਰ, ਮਗਰੇ ਫੇਰ ਆ ਗਿਆ, ਫੇਰ ਘੜੀਸ ਕੇ ਸਿੱਟਿਆ, ਫੇਰ ਆ ਗਿਆ, ਫੇਰ ਆ ਗਏ, ਫੇਰ ਆ ਗਿਆ। ਕਹਿੰਦੇ ਪੀਰ ਜੀ ਉਹ ਨਹੀਂ ਜਾਂਦਾ, ਹੋਰ ਤਾਂ ਸਭ ਚਲੇ ਗਏ, ਇੱਥੇ ਅਸੀਂ ਫੇਲ ਹੋ ਗਏ। ਪੀਰ ਆਪ ਆਇਆ, ਤੜਕੇ ਬੋਲਿਆ, ਕਹਿਣ ਲੱਗਿਆ ਖੁਸਰੋ ਜਿੱਥੇ 31 ਚਲੇ ਗਏ ਤੂੰ ਕਿਉਂ ਨਹੀਂ ਗਿਆ? ਉਸ ਵੇਲੇ ਨੇਤਰਾ ਚੋਂ ਜਲ ਜਾਂਦਾ ਉਹਦੇ। ਕਹਿੰਦਾ ਪੀਰ ਜੀ ਮੈਂ ਕਿਵੇਂ ਚਲਿਆ ਜਾਵਾਂ, ਜਿਨ੍ਹਾਂ ਦਾ ਕੋਈ ਥਾਂ ਸੀ ਉਹ ਸਭ ਚਲੇ ਗਏ, ਮੈਂ ਤਾਂ ਨਥਾਵਾਂ, ਮੇਰਾ ਤਾਂ ਥਾਂ ਹੀ ਨਹੀਂ ਤੇਰੇ ਚਰਨਾਂ ਤੋਂ ਬਗੈਰ, ਕੋਈ ਮੈਂ ਕਿੱਥੇ ਜਾਵਾਂ?
ਕੋਈ ਕਿਸੇ ਦਾ ਕਿਸੇ ਦਾ ਮੇਰਾ
ਇਹਨਾਂ ਦੇ ਥਾਂ ਸੀ, ਥਾਂ ਵਾਲੇ ਆਪਣੇ ਥਾਵਾਂ ਤੇ ਚਲੇ ਗਏ। ਮੈਂ ਤਾਂ ਨਵਾਣਾ, ਮੈਨੂੰ ਤਾਂ ਤੇਰੇ ਚਰਨਾਂ ਤੋਂ ਬਗੈਰ ਕੋਈ ਥਾਂ ਨੀ, ਚਾਹੇ ਸਾਰੀ ਜ਼ਿੰਦਗੀ ਇੱਥੇ ਨਿਵਾਸ ਰੱਖੂ, ਮੈਂ ਤਾਂ ਇੱਥੇ ਹੀ ਰਹਿਣਾ ਤੇਰੇ ਚਰਨਾਂ ਚ। ਪੀਰ ਪ੍ਰਸੰਨ ਹੋ ਗਿਆ, ਬੁੱਕਲ ਚ ਲੈ ਲਿਆ, ਰਿੱਧੀਆਂ ਸਿੱਧੀਆਂ ਬਖਸ਼ ਦਿੱਤੀਆਂ, ਬ੍ਰਹਮ ਗਿਆਨ ਦਾ ਕਵਾੜ ਖੋਲ ਦਿੱਤੇ। ਸੋ ਇਹਨੂੰ ਕਸਵੱਟੀ ਕਹਿੰਦੇ ਨੇ, ਮਹਾਂਪੁਰਸ਼ ਸਾਰੇ ਕਸਵੱਟੀ ਲਾਉਂਦੇ ਨੇ। ਜਦ ਭਾਈ ਮੰਝ ਤੇ ਕਸਵੱਟੀ ਲੱਗੀ ਸੀ, ਕਿੱਡੀ ਸਖ਼ਤ ਲੱਗੀ, ਮੈਂ ਸੁਣਾਇਆ ਸੀ ਦੂਸਰੇ ਦਿਨ ਦੇ ਜ਼ਬਾਨ ਚ। ਤੇ ਉੱਥੇ ਭਾਈ ਮੰਝ ਨੇ ਇੱਕੋ ਬੇਨਤੀ ਕਰੀ ਸੀ ਕਿ ਪਾਤਸ਼ਾਹ, ਕਲਯੁਗ ਦਾ ਸਮਾਂ, ਸਿੱਖਾਂ ਦੇ ਉੱਤੇ ਰਿਆਇਤ ਕਰੋ, ਰਿਆਇਤੀ ਪਾਸ ਕਰੋ ਇਹਨਾਂ ਨੂੰ, ਇਹ ਭੁੱਲੇ ਹੋਏ ਨੇ, ਐਡੀ ਕਸਵੱਟੀ ਨਹੀਂ ਕਿਸੇ ਤੋਂ ਸਹਿ ਹੋਣ। ਮਹਾਰਾਜ ਕਹਿੰਦੇ, ਮੰਝ ਸੋਨੇ ਚੋਂ ਜੇ ਖੋਟ ਕੱਢਦੀ ਹੈ ਤਾਂ ਚਮਕਦਾ ਚੰਗਾ, ਜੇ ਖੋਟ ਹੋਵੇ ਤਾਂ ਮਲੰਮਾ ਲੱਗ ਜਾਂਦਾ, ਚਮਕ ਮਾਰੀ ਜਾਂਦੀ ਹੈ। ਅਸੀਂ ਗੁਰਸਿੱਖਾਂ ਨੂੰ ਚਮਕ ਦੇਣੀ ਚਾਹੁੰਦੇ। ਸੋ ਇਸ ਤਰ੍ਹਾਂ ਅੱਜ ਬਾਬਾ ਅਮਰਦਾਸ ਜੀ ਤੇ ਕਸਵੱਟੀ ਲੱਗ ਗਈ।